ਇਹਦਾ ਅੰਤ ਨਹੀਂ ਪਾ ਸਕਦਾ ਜੋ ਹੁਣ ਹੈ। ਨੇੜੇ ਜਾਏ ਤਾਂ ਸਹੀ, ਇਹਦੀਆਂ ਤਾਂ ਕਿਰਨਾਂ ਕਿਤੇ ਉਹ ਜ਼ੋਨ ਦੀ ਪਰਤ ਨੂੰ ਤੋੜ ਕੇ ਸਿੱਧੀਆਂ ਧਰਤੀ ਤੇ ਪੈਣ, ਤੇ ਜਿਸ ਕਰਕੇ ਅੱਜ ਦਾ ਵਿਗਿਆਨ, ਅੱਜ ਦਾ ਪੂਰਾ ਜ਼ੋਰ ਲੱਗਾ ਕਿ ਕਿਸੇ ਤਰੀਕੇ ਨਾਲ ਵਾਤਾਵਰਨ ਸੰਭਾਲ ਲਓ। ਅੱਜ ਜਿੰਨੇ ਲੋਕ ਆਪਾਂ ਦਿਸਣੇ ਪਏ, ਕੋਈ ਬੰਦਾ ਬਿਮਾਰੀ ਤੋਂ ਬਚਿਆ ਨਹੀਂ। ਸੱਚ ਜੇ ਬਿਮਾਰੀ ਨੂੰ ਸੱਦਾ ਵੀ ਬੰਦੇ ਦੀ ਆਪਣੀ ਖਸਲਤ ਨੇ ਦਿੱਤਾ ਹੈ, ਇਹਦੇ ਕਰਮਾਂ ਨੇ। ਜੇ ਸੂਰਜ ਦੀਆਂ ਕਿਰਨਾਂ ਉਸ ਪਰਤ ਨੂੰ ਪਾੜ ਕੇ ਸਿੱਧੀਆਂ ਜ਼ਮੀਨ ਤੇ ਡਿੱਗਣ, ਚਮੜੀ ਦਾ ਕੈਂਸਰ ਬਹੁਤ ਵਧੇਗਾ, ਤੇ ਕਈ ਥਾਵਾਂ ਤੇ ਉਹ ਪਾੜ ਪੈ ਚੁੱਕੇ ਨੇ। ਪਰਿਪੂਰਨ ਪਰਮਾਤਮਾ ਨੇ ਇਨਸਾਨ ਤੇਰੇ ਵਾਸਤੇ ਆਪਣੇ ਸੂਰਜ ਦੀ ਕਿਰਨ ਵੀ ਸਿੱਧੀ ਨਹੀਂ ਭੇਜੀ, ਕਿਉਂਕਿ ਤੇਰੇ ਤਨ ਵਿੱਚ ਇੰਨੀ ਤਾਕਤ ਨਹੀਂ ਤੂੰ ਸੂਰਜ ਦੀ ਕਿਰਨ ਨੂੰ ਸਿੱਧਾ ਬਰਦਾਸ਼ਤ ਕਰ ਸਕੇ। ਅੱਜ ਕਿਉਂ ਰੌਲਾ ਪਾਇਆ? ਮੇਰਾ ਵੈਸੇ ਵਿਸ਼ਾ ਨਹੀਂ, ਪਰ ਇਹ ਚੱਲਣੀ ਹੈ ਵਿਚਾਰ, ਦੂਰ ਦੂਰ ਤੱਕ ਸੰਗਤ ਸੁਣਦੀ ਹੈ। ਇੱਕ ਬੇਨਤੀ ਹੈ, ਆ ਰੁੱਖ ਲਾਉਣ ਦਾ ਪੂਰਾ ਜ਼ੋਰ ਲਾਇਆ ਬੰਦੇ ਨੇ, ਪਿਆਰਿਓ ਆਪਣੇ ਸਵਾਸ ਖੁਦ ਬੰਦੇ ਨੇ ਕੱਟੇ। ਭਗਤ ਪੂਰਨ ਸਿੰਘ ਮੁੱਦਤ ਪਹਿਲਾਂ, ਅੱਜ ਤੋਂ 2-3 ਦਹਾਕੇ ਪਹਿਲਾਂ, ਉਹ ਬੈਠੇ ਹੋਏ ਕਾਗਜ਼ਾਂ ਤੇ ਲਿਖਦੇ ਸਨ ਰੁੱਖਾਂ ਬਾਰੇ, ਪੋਲੂਸ਼ਨ ਬਾਰੇ। ਕਹਿੰਦੇ ਸਨ ਰੁੱਖ ਦੀ ਜੜ ਤੇ ਕੁਹਾੜਾ ਚਲਾ ਰਹੇ, ਕਿਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਦੀ ਸ਼ਾਹ ਰੱਗ ਦੇ ਉੱਪਰ, ਉਹਨਾਂ ਦੀ ਸਵਾਸ ਦੀ ਨਾਲੀ ਉੱਪਰ ਤੂੰ ਕੋਈ ਆਰੀ ਦਾਤੀ ਚਲਾ ਕੇ ਉਹਨੂੰ ਕੱਟ ਤਾਂ ਨਹੀਂ ਰਿਹਾ? ਹੁਣ ਸਾਰੇ ਚਿੰਤਾ ਤੁਰ ਹੋ ਗਏ। ਕੇਵਲ ਅਸੀਂ ਨਹੀਂ, ਪੂਰੇ ਦਾ ਪੂਰਾ ਸੰਸਾਰ ਉਹ ਰੁੱਖ ਨੂੰ ਲਾਣ ਤੁਰੇ ਹੈ, ਕੋਈ ਪਾਲਣ ਤੁਰੇ ਹੈ। ਤੇ ਮੈਨੂੰ ਗੱਲ ਭਾਈ ਵੀਰ ਸਿੰਘ ਹੁਣਾਂ ਦੀ ਬਹੁਤ ਸੋਹਣੀ ਲੱਗਦੀ ਹੈ। ਉਹਨਾਂ ਨੇ ਮੁੱਦਤ ਪਹਿਲਾਂ ਇੱਕ ਬ੍ਰਿਸ਼ ਇੱਕ ਰੁੱਖ ਦੀ ਕਵਿਤਾ ਲਿਖੀ ਸੀ, ਉਹਦੀਆਂ 4-5 ਸਤਰਾਂ। ਉਹ ਕਹਿੰਦੇ ਨੇ ਰੁੱਖ ਕਹਿ ਰਿਹਾ, ਧਰਤੀ ਦੇ ਇਨਸਾਨ, ਮੈਂ ਤੇਰਾ ਕੁਛ ਨਹੀਂ ਵਿਗਾੜਨ ਆਇਆ। ਜ਼ਿਮੀਦਾਰ ਕਿਉਂ ਕੱਟਦਾ ਰੁੱਖ ਨੂੰ? ਉਹ ਇਸ ਕਰਕੇ ਕਿਰਸਾਨੀ ਕਰਨ ਵਾਲਾ ਕੱਟਦਾ ਕਿਉਂਕਿ ਕਹਿੰਦਾ ਛਾਂ ਦੇ ਥੱਲੇ ਫਸਲ ਚੰਗਾ ਝਾੜ ਨਹੀਂ ਨਿਕਲਦਾ। ਮੇਰੀ ਇੱਕ ਬੇਨਤੀ ਹੈ, ਰੁੱਖ ਨੇ ਕਿੰਨੀ ਕੁ ਥਾਂ ਘੇਰੀ ਏ, ਉਹਦੀ ਛਾਂ ਦੇ ਥੱਲੇ ਤੇਰੇ ਅੰਨ ਪੈਦਾ ਨਹੀਂ ਹੁੰਦਾ, ਤੂੰ ਕਲਪਨਾ। ਤੇ ਜਿਸ ਰੁੱਖ ਨੂੰ ਕੱਟਣ ਲੱਗਾ, ਜਿੰਨੀ ਆਕਸੀਜਨ ਉਹ ਤੈਨੂੰ ਦਿੰਦਾ ਤੇ ਤੇਰੀ ਕਾਰਬਨ ਡਾਈਆਕਸਾਈਡ ਖਾਂਦਾ ਪਿਆ। ਜੇ ਕਦੀ ਹਸਪਤਾਲ ਚ ਪੁੱਛ ਕੇ ਦੇਖੀ, ਇੱਕ ਰੁੱਖ ਨੂੰ ਕੱਟਦਿਆਂ ਕਿੰਨੀ ਕੀਮਤੀ ਤੂੰ ਸਵਾਸ ਖਤਮ ਕਰ ਦਿੱਤੇ, ਕਿੰਨਾ ਕੀਮਤੀ ਹੈ ਉਹ। ਭਾਈ ਵੀਰ ਸਿੰਘ ਉਹਨਾਂ ਨੇ ਇੱਕ ਸ਼ਬਦ ਉਹਨਾਂ ਦੀ ਰਚਨਾ ਵਿੱਚੋਂ, ਉਹ ਕਹਿੰਦੇ ਰੁੱਖ ਨੂੰ ਇਨਸਾਨ ਕੱਟਣ ਗਿਆ, ਮੇਰਾ ਪ੍ਰਕਰਨ ਇਹ ਨਹੀਂ, ਮੈਂ ਬੇਨਤੀ ਕਰਦੀ ਹਾਂ, ਪ੍ਰਕਰਨ ਮੇਰਾ ਹੈ ਕਰਤੇ ਦੀ ਬੇਅੰਤਤਾ ਦਾ ਕੋਈ ਥਾਂ ਨਹੀਂ, ਤੇ ਸਿਰਫ ਬੇਨਤੀ ਇਹ ਕਰ ਲੱਗਾ ਜੇ ਹੈ ਹੀ ਪਹਿਲੇ ਹੀ ਬੇਅੰਤੇ, ਕਹਿਣ ਤੋਂ ਬਾਅਦ ਵੀ ਬੇਅੰਤੇ, ਤੇ ਫਿਰ ਧਰਮ ਦੇ ਕਰਮ ਕਿਉਂ ਕਿਉਂ ਬੇਅੰਤ ਕਿਹਾ ਜਾਂਦਾ? ਇਹਦੇ ਵਿੱਚੋਂ ਮੈਂ ਥੋੜਾ ਜਿਹਾ ਨਿਕਲਿਆ ਵਾਂ। ਉੱਥੇ ਉਹਨਾਂ ਲਿਖਿਆ, ਇਹ ਧਰਤੀ ਦੇ ਤੰਗ ਦਿਲ ਲੋਕੋ, ਰੁੱਖ ਕਹਿ ਰਿਹਾ ਕਿਉਂ ਨਾਲ ਸਾਡੇ ਲੜਦੇ। ਰੁੱਖ ਕਹਿੰਦਾ ਬੰਦਾ ਤੂੰ ਤੰਗ ਦਿਲ ਹੈ, ਤੇਰੇ ਪਰਿਵਾਰ ਦੇ 4 ਜੀ ਨੇ ਤੇ ਕਮਰੇ ਤੂੰ 18 ਬਣਾਈ ਬੈਠੇ, ਤੇਰੇ ਘਰ ਦੇ 2 ਜੀ ਨੇ ਤੇ ਮਹੱਲ ਤੂੰ 15 ਕਮਰਿਆਂ ਦਾ ਬਣਾਇਆ ਹੈ। ਕਹਿਣ ਲੱਗੇ ਮੇਰੇ ਵੱਲ ਝਾਤੀ ਮਾਰ ਕੇ ਦੇਖ, ਮੈਂ ਛਾਂ ਕਈ ਗਜ ਚੌਗਿਰਦੇ ਦੇਣਾ ਵਾਂ, ਪਰ ਮੈਂ ਥਾਂ ਗਜਾਂ ਦੇ ਹਿਸਾਬ ਨਾਲ ਘੇਰੀ ਨਹੀਂ, ਥਾਂ ਮੈਂ ਕੁਝ ਫੁੱਟ ਕੁਝ ਗਿੱਠਾਂ ਮੰਗੀਏ, ਤੇ ਛਾਂ ਮੈਂ ਤੈਨੂੰ ਕਿੰਨੀ ਜ਼ਿਆਦਾ ਦੇ ਰਿਹਾ। ਧਰਤੀ ਤੇ ਕਬਜ਼ੇ ਤੂੰ ਕਰਨਾ ਪੈ, ਮੈਂ ਤਾਂ ਤੇਰੇ ਤੋਂ ਪਹਿਲੇ ਹੀ ਬਚਣ ਦੇ ਲਈ ਆਪਣੀ ਜੜ ਜ਼ਮੀਨ ਤੇ ਰੱਖੀ, ਮੈਂ ਫੈਲਾ ਆਪਣਾ ਆਕਾਸ਼ ਵਿੱਚ ਲੈ ਗਿਆ। ਇਹੀ ਹੈ ਨਾ ਕਿ ਰੁੱਖ ਜੜ ਜ਼ਮੀਨ ਤੇ ਰੱਖਦਾ ਪਰ ਫੈਲਾ ਤਾਂ ਅਸਮਾਨ ਵਿੱਚ ਕਰਦਾ ਪਿਆ। ਉਹ ਇਸ ਕਰਕੇ ਕਿ ਮੈਂ ਚਾਹੁੰਦਾ ਵਾਂ ਕਿ ਜਿਸ ਜ਼ਮੀਨ ਤੋਂ ਤੂੰ ਅਨਾਜ ਪੈਦਾ ਕਰਨਾ, ਮੈਂ ਤੈਨੂੰ ਛਾਂ ਤੈਨੂੰ ਫਲ ਦਿਆਂਗਾ, ਪਰ ਇੱਕ ਕੰਮ ਕਰੀ ਕਿ ਮੈਨੂੰ ਕੱਟੀ ਨਾ, ਮੈਂ ਤੇਰੀ ਜ਼ਮੀਨ ਵੀ ਜ਼ਿਆਦਾ ਨਹੀਂ ਘੇਰਦਾ। ਉਹ ਲਿਖਦੇ ਨੇ, ਖੇ ਧਰਤੀ ਦੇ ਤੰਗ ਦਿਲ ਲੋਕੋ, ਰੁੱਖ ਕਹਿ ਰਿਹਾ ਕਿਉਂ ਨਾਲ ਸਾਡੇ ਲੜਦੇ, ਚੌੜੇ ਦਾਓ ਅਸਾਂ ਨਹੀਂ ਵਧਣਾ। ਰੁੱਖ ਕਹਿੰਦਾ ਸਿੱਧੇ ਜਾਣਾ ਚੜ੍ਹਦੇ, ਘੇਰੇ ਅਤੇ ਫੈਲਾਓ ਸਾਡੇ ਵਿੱਚ ਅਸਮਾਨਾ ਖੁਸ਼ਨ, ਗਿੱਠ ਥਾਂ ਧਰਤੀ ਤੇ ਮੱਲੀ, ਅਜੇ ਤੁਸੀਂ ਕੋ ਲੜਦੇ। ਕਿੰਨੀ ਕੁ ਥਾਂ ਰੁੱਖ ਘੇਰਦਾ, ਰੁੱਖ ਇੱਕ ਜਿੰਦ ਹੈ, ਬਾਣੀ ਮੁਤਾਬਕ ਪਾਤੀ ਪਾਤੀ ਜੀਉ ਹੈ, ਬਾਣੀ ਮੁਤਾਬਕ ਰੁੱਖ ਵੀ ਇੱਕ ਜੋਨ ਹੈ। ਕਈ ਜਨਮ ਸਾਖ ਕਰ ਉਪਾਇਆ, ਕੇਤੇ ਰੁੱਖ ਬਿਰਖਾ ਮਚੀਨੇ। ਖੈਰ ਜਿਹੜੀ ਬੇਨਤੀ ਕਰਨੀ ਚਾਹੁੰਦਾ ਉਹ ਬੇਅੰਤ ਹੈ, ਪ੍ਰਮਾਣ ਅਸੀਂ ਹੋਰ ਵੀ ਬਾਣੀ ਚੋਂ ਲਈ ਜਾਵਾਂਗੇ ਬੇਅੰਤਤਾ ਬਾਰੇ, ਪਰ ਜਿਹੜਾ ਹੈ ਬੇਅੰਤ ਤੇ ਫਿਰ ਕੋਸ਼ਿਸ਼ ਕਿਉਂ। ਆਲਸੀ ਬੰਦਾ ਤੇ ਹੀ ਕਹਿੰਦਾ ਜਿਹੜਾ ਹੈ ਬੇਅੰਤ ਬੇਸ਼ੁਮਾਰ ਅਥਾਂ ਹੈ, ਉਹਦਾ ਕੀ ਫਿਰ ਸੋਚਣਾ, ਛੱਡੋ ਪਰਾਂ। ਨਹੀਂ, ਆ ਸੂਰਜ ਹੈ, ਇਹਦੇ ਤੱਕ ਸਾਡੀ ਪਹੁੰਚ ਨਹੀਂ। ਜਿਹੜਾ ਪ੍ਰਮਾਣ ਅਰਜ਼ ਕਰ ਰਿਹਾ, ਜੇ ਕੋਈ ਬੰਦਾ ਸੂਰਜ ਦੇ ਨੇੜੇ ਜਾਏ, ਸੂਰਜ ਦਾ ਥਾਂ ਨਹੀਂ ਸੂਰਜ ਢਾਲ ਦਏਗਾ, ਸੂਰਜ ਖਿੱਚ ਕੇ ਪਿਆਰ ਨਹੀਂ ਕਰੇਗਾ। ਦੁਨੀਆਂ ਦੀ ਜਿਹੜੀ ਚੀਜ਼ ਬੰਦੇ ਤੋਂ ਪਹੁੰਚ ਤੋਂ ਬਾਹਰ ਹੈ, ਉਹਦੇ ਬਾਰੇ ਸੋਚੇ, ਉੱਥੋਂ ਤੱਕ ਪਹੁੰਚੇਗਾ ਨਹੀਂ। ਪਰ ਪਰਮਾਤਮਾ ਨੂੰ ਬੇਅੰਤ 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 ਬੰਦਾ ਕਹੀ ਜਾਏ ਤੇ ਉਸ ਬੇਅੰਤ ਵਿੱਚ ਵੀ ਇੰਨੀ ਖਿੱਚ ਇੰਨੀ ਕਸ਼ਿਸ਼ ਹੈ, ਉਹ ਬੇਅੰਤ ਕਹਿਣ ਵਾਲੇ ਨੂੰ ਬੇਅੰਤ ਖਿੱਚ ਕੇ ਆਪਣੇ ਨਾਲ ਮਿਲਾ ਲੈਂਦਾ। ਬਸ ਇਹੀ ਹੈ ਬੇਅੰਤ ਕਹਿਣ ਦਾ ਭਾਵ, ਕਿ ਜਿਹੜਾ ਉਹਨੂੰ ਅਸਗਾਹ ਬੇਅੰਤ ਅਥਾਂ ਕਹਿੰਦਾ, ਉਹ ਬੇਅੰਤ ਉਸ ਛੋਟੇ ਨੂੰ ਆਪਣੇ ਵੱਲ ਖਿੱਚ ਲੈਂਦਾ, ਆਪਣੇ ਨਾਲ ਜੋੜ ਲੈਂਦਾ। ਮਹਾਰਾਜ ਜੀ ਨੇ ਬਾਣੀ ਵਿੱਚ ਉਸ ਪਰਮਾਤਮਾ ਦੇ ਥਾਂ ਬਾਰੇ, ਅੰਤ ਨਹੀਂ ਫਿਰ ਕੀ ਕਰੀਏ ਆਪਾਂ। ਹਜ਼ੂਰ ਨੇ ਬਚਨ ਬੜੇ ਸੋਹਣੇ ਕਹੇ, ਕਹਿੰਦੇ ਨੇ ਸਮੁੰਦਰ ਇਹਦਾ ਕੋਈ ਥਾਂ ਨਹੀਂ। ਜੇਕਰ ਕੋਈ ਇਨਸਾਨ ਇਹ ਜਿੱਦ ਕਰਨ ਲੱਗ ਪਵੇ ਕਿ ਮੇਰੇ ਪਿਆਲੇ ਵਿੱਚ ਸਮੁੰਦਰ ਪਾਓ, ਕਦੀ ਵੀ ਨਹੀਂ ਪਏਗਾ। ਸਮੁੰਦਰ ਪਿਆਲੇ ਵਿੱਚ ਪੈ ਹੀ ਨਹੀਂ ਸਕਦਾ, ਪਰ ਇੱਕ ਗੱਲ ਬੜੀ ਜ਼ਰੂਰ ਹੈ, ਸਮੁੰਦਰ ਮੁਕੰਮਲ ਪਿਆਲੇ ਵਿੱਚ ਨਹੀਂ ਪਏਗਾ, ਪਰ ਪਿਆਲਾ ਸਮੁੰਦਰ ਦੇ ਵਿੱਚ ਸਮਾ ਸਕਦਾ ਹੈ। ਪਿਆਲਾ ਸੱਟੋ ਤੇ ਸਮੁੰਦਰ ਵੀ ਸਮਾ ਗਿਆ। ਸਾਡੀ ਅਕਲ ਬੁੱਧੀ ਇੱਕ ਪਿਆਲੇ ਦੀ ਤਰ੍ਹਾਂ ਹੈ। ਮੇਰੇ ਵਾਹਿਗੁਰੂ ਜੀ, ਸਵਾਮੀ ਜੀ, ਪਰਮਾਤਮਾ ਜੀ ਇੱਕ ਸਮੁੰਦਰ ਦੀ ਤਰ੍ਹਾਂ ਨੇ। ਮਨਾ, ਤੂੰ ਆਪਣੇ ਬੁੱਧੀ ਦੇ ਪਿਆਲੇ ਵਿੱਚ, ਆਪਣੇ ਮਤ ਦੇ ਪਿਆਲੇ ਵਿੱਚ ਉਹਨੂੰ ਸਮਾ ਨਹੀਂ ਸਕਦਾ, ਪਰ ਇੱਕ ਕੰਮ ਕਰ, ਆਪਣੇ ਮਤ ਦਾ ਪਿਆਲਾ ਉਸ ਸਮੁੰਦਰ ਦੇ ਵਿੱਚ ਸੱਟ ਦੇ, ਆਪਣੀ ਮਤ ਨੂੰ ਉਹਦੇ ਸਾਹਮਣੇ ਸਮਰਪਿਤ ਕਰ ਦੇ, ਥਾਂ ਪਾ ਨਹੀਂ ਪਾਇਆ ਜਾਣਾ। ਦੂਸਰੀ ਬੇਨਤੀ, ਇਸ ਬੇਅੰਤਤਾ ਵਿੱਚੋਂ ਨਾ ਬੰਦੇ ਦਾ ਹੰਕਾਰ ਵੀ ਮਰਦਾ ਹੈ। ਜਦੋਂ ਬੰਦਾ ਥੋੜ੍ਹਾ ਜਿਹਾ ਉੱਚਾ ਹੋ ਕੇ ਦੇਖਦਾ ਨਾ, ਫਿਰ ਪਤਾ ਲੱਗਦਾ, ਮਨਾ ਤੂੰ ਕਦਾ ਹੰਕਾਰ ਕਰ ਹੀ ਬੈਠੇ, ਤੇ ਵੱਧ ਤੋਂ ਵੱਧ ਧਨ ਕਰਕੇ ਵੀ ਵੱਧ, ਨਾਮ ਕਰਕੇ ਵੀ ਵੱਧ, ਸਿਆਣਪ ਕਰਕੇ ਵੀ ਵੱਧ, ਵਿਦਵਤਾ ਕਰਕੇ ਵੀ ਵੱਧ। ਕਿਸੇ ਮਹਾਂਪੁਰਖ ਦੇ ਕੋਲ ਰਾਜਨੀਤਿਕ ਬੰਦਾ ਕੋਈ ਗਿਆ ਆਗੂ, ਸਿਰਫ ਸਮਝਣ ਲਈ ਬੇਨਤੀ, ਉਹ ਮਹਾਂਪੁਰਖ, ਉਹ ਫਕੀਰ, ਉਹ ਸੰਤ ਆਪਣੀ ਮੌਜ ਵਿੱਚ ਹੈ। ਹੁਣ ਰਾਜਨੀਤਿਕ ਬੰਦੇ ਨੂੰ ਕਿਤੇ ਵੀ ਚਲਾ ਜਾਏ, ਖਿਮਾ ਕਰਿਓ, ਸਾਰੇ ਨਹੀਂ ਪਰ ਬਹੁਤਾਤ ਵਿੱਚ, ਉਹ ਸਭ ਤੋਂ ਪਹਿਲਾਂ ਨੁੱਕਰ ਕੋਨਾ ਉਹ ਥਾਂ ਦੇਖਦਾ ਹੈ ਕਿ ਜਿੱਥੇ ਮੇਰਾ ਚਿਹਰਾ ਸਭ ਨੂੰ ਨਜ਼ਰ ਆਉਂਦਾ ਹੋਵੇ, ਸਾਰੇ ਮੈਨੂੰ ਦੇਖਦੇ ਹੋਣ। ਉਹ ਕਦੀ ਵੀ ਪਿੱਛੇ ਬੈਠਣ ਨੂੰ ਤਿਆਰ ਨਹੀਂ। ਕਦੀ ਦੇਖੋ ਤੁਸੀਂ ਗੁਰਮਤਿ ਸਮਾਗਮਾਂ ਤੇ ਜਾਂਦੇ ਹੋ, ਭੋਗ ਪੈਂਦੇ ਨੇ, ਅਕਸਰ ਗੁਰਦੁਆਰੇ ਸਭ ਤੋਂ ਬਾਅਦ ਆਉਣਗੇ ਤੇ ਚੌਂਕੜਾ ਸਭ ਤੋਂ ਅੱਗੇ ਆ ਕੇ ਮਾਰਨਗੇ, ਦੇਖਦੇ ਹੋ ਤੁਸੀਂ, ਕਿਉਂਕਿ ਇੱਕ ਭੁੱਖ ਹੈ, ਮੈਂ ਆਗੂ ਖਾਂ। ਪਰ ਈਸਾ ਜੀ ਨੇ ਇੱਕ ਸ਼ਬਦ ਕਹੇ ਸਨ, ਇੰਨਾ ਅੱਗੇ ਖੋ ਕੇ ਨਾ ਬੈਠ ਕਿ ਸਮਾਂ ਤੈਨੂੰ ਇੰਨਾ ਪਿੱਛੇ ਧੱਕੇ ਤੂੰ ਉੱਠਣ ਜੋਗਾ ਨਾ ਰਹੇ। ਨਿਮਰਤਾ ਵਿੱਚ ਪਿੱਛੇ ਬੈਠ, ਜੇ ਰੱਬ ਨੇ ਪਾਇਆ ਇਸ ਤਰ੍ਹਾਂ ਅੱਗੇ ਲਿਆਵੇਗਾ, ਤੈਨੂੰ ਕੋਈ ਪਿੱਛੇ ਧੱਕ ਹੀ ਨਹੀਂ ਸਕੇਗਾ। ਇਸ ਨੂੰ ਬਾਬਾ ਜੀ ਨੇ ਬਾਣੀ ਖਿੱਚ ਕਿਹਾ, ਪਾਛਿ ਕਰੋਤ ਅਗਰਿਣੀ ਵਹਿ, ਨਿਰਾਸੰਗ ਆਸ ਪੂਰਨ ਹੈ। ਪਰਮਾਤਮਾ ਪਿੱਛੇ ਰਹਿਣ ਵਾਲਿਆਂ ਨੂੰ ਵੀ ਆਗੂ ਬਣਾ ਦਿੰਦਾ, ਖਿੰਨ ਲਾਂਦਾ। ਮਹਾਰਾਜ ਜੀ ਨੇ ਤੇ ਬਚਨ ਕੀਤਾ, ਕਹਿਣ ਲੱਗੇ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦੈ ਦ੍ਰਿਸ਼ ਪ੍ਰਗਟਾਵੇ। ਇੱਕ ਖਿੰਨ ਵਿੱਚ ਪਰਮਾਤਮਾ ਦਸੀ ਪਾਸੇ ਉਹਦੀ ਬੱਲੇ ਬੱਲੇ ਕਰਾ ਦਿੰਦਾ, ਜਿਹੜਾ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਹੁੰਦਾ, ਦੈ ਦ੍ਰਿਸ਼ ਪ੍ਰਗਟਾਵੇ ਹੈ। ਖੈਰ ਜਿਹੜੀ ਬੇਨਤੀ ਮੈਂ ਕਰ ਰਿਹਾ, ਉਸ ਕੋਲ ਆਇਆ ਉਹ ਸੱਜਣ, ਉਹਨਾਂ ਮਹਾਂਪੁਰਖਾਂ ਨੇ ਆਪਣੀ ਮੌਤ ਚ ਬੈਠੇ ਨੇ, ਸਿਰਫ ਬੇਅੰਤਤਾ ਨਾਲ ਖੌਮੇ ਮਰਦੀ। ਬੇਅੰਤ ਬੇਅੰਤ ਕਹਿ ਕੇ ਸਾਡੀ ਖਸਤੀ ਦਾ ਪਤਾ ਲੱਗ ਜਾਂਦਾ ਸੀ ਕੀ ਖਾਂ। ਉਹ ਆਇਆ, ਉਹਨਾਂ ਨੇ ਮਾਨ ਸਨਮਾਨ ਉਸ ਤਰ੍ਹਾਂ ਨਹੀਂ ਦਿੱਤਾ, ਆਪਣੀ ਮੌਤ ਚ ਬੈਠੇ